ਕੁਰਬਾਨ ਜਾਣਾ ਵੀ ਜਿਵੇਂ ਤੂੰ ਹੁਕਮ ਚੱਲਦਾ ਮੈਂ ਮਿਹਤੇ ਨਹੀਂ ਚੱਲਦਾ, ਤੂੰ ਜੜ ਹੋ ਕੇ ਚੱਲਦਾ ਮੈਂ ਚੇਤਨ ਨਹੀਂ ਚੱਲ ਸਕਦਾ, ਫਿਰ ਤਾਂ ਗੱਲ ਕੁਛ ਹੈ ਦਮਦਾਰ, ਸ਼ਾਇਦ ਇਹੀ ਗੱਲ ਹੋਵੇ ਪਹਿਲਾਂ, ਸ਼ਾਇਦ ਪਹਿਲਾਂ ਇਹੀ ਗੱਲ ਹੋਵੇ ਹੁਣ ਨਾ ਪਤਾ ਹੋਵੇ। ਹਵਾ ਨੂੰ ਕਿਉਂ ਪੂਜਦੇ ਨੇ ਲੋਕ, ਦੇਵਤਾ ਕਿਉਂ ਕਹਿੰਦੇ, ਭਾਣੇ ਚੱਲਦਾ ਤਾਂ ਦੇਵਤਾ, ਦੇਵਤੇ ਭਾਣੇ ਚੱਲਦੇ ਹੁੰਦੇ ਨੇ, ਜਿਹੜਾ ਭਾਣੇ ਚੱਲੇ ਉਹ ਦੇਵਤਾ, ਜਿਹੜਾ ਭਾਣੇ ਜਿੰਨਾ ਚੱਲੇ ਆਪਣੇ ਭਾਣੇ ਚੱਲੇ ਉਹ ਰਾਕਸ਼, ਇਹ ਦੇਵਤੇ ਤਾਂ ਨੇ ਇਹ ਭਾਣੇ ਚੱਲਦੇ ਨੇ, ਜਿਵੇਂ ਹਵਾ ਚੱਲਦੀ ਹੈ ਭਾਣੇ ਚ, ਸੂਰਜ ਚੱਲਦਾ, ਚੰਦ ਚੱਲਦਾ ਭਾਣੇ ਚ, ਇਵੇਂ ਆਦਮੀ ਨੂੰ ਭਾਣੇ ਚੱਲਦਾ। ਬਸ ਸੁਖੀ ਹੈ, ਸੁਖੇ ਸੁੱਖ ਹੈ, ਇੰਜਣ ਦੇ ਪੁਰਜੇ ਨੇ ਆਪਣੀ ਆਪਣੀ ਜਗ੍ਹਾ ਚੱਲਦੇ ਨੇ, ਫ੍ਰੀ ਚੱਲਦੇ ਨੇ, ਇੰਜਣ ਚੱਲਦਾ, ਜਿੱਥੇ ਵੀ ਕੋਈ ਖਰਾਬੀ ਪੈਦਾ ਹੁੰਦੀ ਹੈ ਜਾਮ ਹੁੰਦਾ ਉੱਥੇ ਖਰਾਬੀ, ਅੱਗ ਪੈਦਾ ਹੁੰਦੀ ਹੈ ਉੱਥੇ ਤਕਲੀਫ ਪੈਦਾ ਹੁੰਦੀ ਹੈ। ਸਾਡੇ ਅੰਦਰ ਪਿੰਚ ਕਿਉਂ ਕਰਦਾ ਕੁਛ, ਦੁਖੀ ਕਿਉਂ ਆ, ਦੁਖੀ ਮਹਿਸੂਸ ਕਿਉਂ ਕਰਦੇ ਆ, ਦੁੱਖ ਮਹਿਸੂਸ, ਪਾਣੀ 'ਚ ਨਹੀਂ ਚੱਲਦੇ, ਇਹ ਜ਼ਬਰਦਸਤੀ ਚੱਲਣਾ ਪੈਂਦਾ, ਜ਼ਬਰਦਸਤੀ ਚੱਲਣਾ ਪੈਂਦਾ ਜਿਹਨੂੰ ਉਹ ਵੀ ਔਖਾ, ਜਦੋਂ ਮਰਜ਼ੀ ਨਾਲ ਚੱਲਦਾ, ਖੁਸ਼ੀ ਨਾਲ ਚੱਲਦਾ, ਬੜਾ ਹੀ ਆਨੰਦ ਹੈ, ਫਿਰ ਇਹਨੂੰ ਆਨੰਦ ਹੈ। ਆਨੰਦ ਉਹਨੂੰ ਹੋ ਸਕਦਾ ਜਿਹੜਾ ਪਾਣੀ ਨੂੰ ਮਿੱਠਾ ਕਰਕੇ ਮੰਨੇ, ਮਿੱਠਾ ਤੇਰਾ ਭਾਣਾ ਮਿੱਠਾ ਲੱਗ, ਫਿਰ ਕੁਛ ਮੰਗ ਸਕਦੇ ਹੋ, ਫਿਰ ਨਾਮ ਪਦਾਰਥ ਮੰਗ ਸਕਦੇ ਹੋ, ਜੇ ਭਾਣਾ ਮਿੱਠਾ ਨਹੀਂ ਲੱਗਦਾ ਨਾਮ ਕਿਵੇਂ ਮੰਗੋਗੇ, ਕਿਸੇ ਨਾਮ ਤਾਂ ਹੀ ਮੰਗਾਂਗੇ ਨਾ, ਭਾਣਾ ਮਿੱਠਾ ਲੱਗੂ, ਫਿਰ ਨਾਮ ਪਦਾਰਥ ਨਾਨਕ ਹੁਣ ਨਾਮ ਪਦਾਰਥ ਨੂੰ ਮਿਲਦਾ, ਨਾਮ ਜਿਹੜਾ ਭਾਣੇ ਚ ਚੱਲਦਾ ਨਾਮ ਮਿਲਦਾ ਹੀ ਉਹਨੂੰ, ਬਾਕੀ ਨੂੰ ਨਾਮ ਨਹੀਂ ਮਿਲਦਾ, ਕਿਸੇ ਬਾਕੀ ਨੂੰ ਮਿਲਦਾ ਨਾਮ, ਭਾਣੇ ਚੱਲਣਾ ਪਹਿਲੀ ਸਟੇਜ ਹੈ, ਨਾਮ ਮਿਲਣਾ ਵਾਹਲੀ ਸਟੇਜ ਹੈ। ਭਾਣੇ ਚ ਚੱਲਣ ਵਾਲਾ ਜੀਵਨ ਮੁਕਤ ਹੈ, ਜਿਹੜਾ ਭਾਣੇ ਚੱਲ ਪਿਆ ਨਾ ਮਿੱਠਾ ਲੱਗਣ ਲੱਗ ਗਿਆ ਜੀਵਨ ਮੁਕਤ ਹੈ, ਕੋਈ ਗੁਰਬਾਣੀ ਪੜ੍ਹਨ ਦੀ ਲੋੜ ਨਹੀਂ, ਕੋਈ ਸਮਝਣ ਦੀ ਲੋੜ ਨਹੀਂ, ਭਾਣੇ ਨੂੰ ਮਿੱਠਾ ਕਰਕੇ ਮੰਨਣ ਦੀ ਲੋੜ ਹੈ, ਅਨਪੜ੍ਹ ਵੀ ਤਰਿਆ ਪਏ, ਜੋ ਪੜ੍ਹਿਆ ਅਨਪੜ੍ਹ ਕਰ ਲਵੇ, ਭਾਣਾ ਮਿੱਠਾ ਲੱਗਦਾ ਆਖਿਰ ਸਭ ਤੋਂ, ਮਨ ਨੂੰ ਪੜ੍ਹ ਕੇ ਇਹੀ ਮਨਾਉਣਾ ਵੀ ਭਾਣੇ ਨੂੰ ਮਿੱਠਾ ਮੰਨ, ਜੇ ਸਿੱਧਾ ਭਾਣੇ ਨੂੰ ਮਿੱਠਾ ਮੰਨ ਲਵੇ, ਹੁਕਮ ਰਜਾਈ ਅਜੇ ਤਾਂ ਕੋਈ ਪੰਕਤੀ ਨੀ ਸਾਨੂੰ ਕਿਹਾ, ਅਜੇ ਤਾਂ ਕੋਈ ਗਿਆਨ ਨਹੀਂ ਕਰਾਇਆ, ਸ਼ੁਰੂ ਚ ਕਹਿਤਾ ਨਾ ਰਜਾਈ ਦੇ ਹੁਕਮ ਚੱਲ ਪੋ, ਸਭ ਬਾਰੇ ਨਿਆਰੇ ਨੇ ਜੋ ਮਸਲਾ ਹੱਲ ਹੋ ਗਿਆ, ਸ਼ੁਰੂ ਚ ਕਹਿਤੀ ਗੱਲ ਇਹ, ਅਰ ਇਸੇ ਤੇ ਜ਼ੋਰ ਦੇਣਾ ਹੁਣ ਸਾਰੀ ਬਾਣੀ ਚ, ਪਾਣਾ ਮੰਨਣ ਤੇ ਜ਼ੋਰ ਦੇਣਾ, ਪਹਿਲੀ ਗੱਲ ਇਹ ਦੱਸੀ, ਬਾਕੀ ਤਾਂ ਮੱਤਾਂ ਸੀਆਂ ਗਲਤ, ਉਹ ਪਾਣੇ ਦਾ ਵਿਰੋਧ ਕਰਦੀਆਂ ਨੇ ਮੱਤਾਂ ਸਾਰੀਆਂ ਹੀ, ਹੁਕਮ ਦਾ ਵਿਰੋਧ ਕਰ ਰਹੀਆਂ ਨੇ ਮੱਤਾਂ ਉਹ ਸਾਰੀਆਂ, ਆਪਣੀ ਚਤਰਾਈ ਘੋੜ ਰਹੀਆਂ ਨੇ ਵਿੱਚ, ਆਪਣੀ ਮਨਮਤ ਘੋੜ ਰਹੀ ਹੈ, ਉਹਨਾਂ ਕਿਹਾ ਹੁਕਮ ਰਜਾਈ ਚੱਲਣਾ,
ਨਾਨਕ ਲਿਖਿਆ
ਨਾਲ, ਨਾਨਕ ਲਿਖਿਆ ਨਾਲ, ਲਿਖਿਆ ਨਾਲ ਕੀ, ਜਿਹੜਾ ਤੁਸੀਂ ਪਿਛਲੇ ਜਨਮਾਂ 'ਚ ਲਿਖਿਆ ਨਾ ਇਹਨਾਂ ਦੀਆਂ ਮੱਤਾਂ ਵਾਲਿਆਂ ਦਾ ਲੇਖਾ, ਇਹਨਾਂ ਦੀ ਮਗਨ ਲੱਗ ਕੇ ਉਹਦੇ ਕਰਕੇ ਆ ਜਨਮ ਹੋਇਆ ਤੁਹਾਡਾ, ਅਗਲਾ ਫਿਰ ਹੋ ਜੂਗਾ ਜੇ ਲਿਖੀ ਜਾਓਗੇ, ਆ ਜਿਹੜਾ ਹੁਣ ਜਨਮ ਦਾ ਕਾਰਨ ਹੈ ਪਿਛਲਾ ਲੇਖਾ ਹੈ, ਜਿਹੜਾ ਲਿਖੀ ਗਏ ਹੋ ਪੁੰਨ ਪਾਪ ਮੈਂ ਕਰ ਸਕਦਾ, ਮੈਂ ਉਹ ਕਰ ਸਕਦਾ, ਭਾਣੇ ਦੀ ਖਿਲਾਫ ਤੇ ਹੁਣ ਦੇ ਜਨਮ ਦਾ ਕਾਰਨ ਹੈ, ਆ ਲਿਖਿਆ ਤਾਂ ਨਾਲ ਲਈ ਹੋ ਫਿਰਦੇ ਹੋ, ਆਹ ਹੀ ਲਿਖਿਆ ਹੈ ਜਿਹੜਾ ਲਈ ਫਿਰਦੇ ਹੋ ਜਨਮ, ਪਿਛਲਾ ਲੇਖਾ ਲਈ ਫਿਰਦੇ ਹੋ, ਜੇ ਗਾਹ ਨੂੰ ਲਿਖ ਲਿਆ ਫਿਰ ਆ ਜਾਓਗੇ ਇੱਥੇ, ਲਿਖਿਆ ਤਾਂ ਨਾਨਕ ਕਹਿੰਦਾ ਫਿਰ ਨਾਲੇ ਆ ਤੇਰੇ, ਆ ਜਨਮ ਹੈ ਨਹੀਂ ਹੁਣ, ਕਾਹਦੇ ਹੋਇਆ ਜਨਮ, ਇਹ ਉਸੇ ਨਾਲ ਹੋਇਆ ਜਿਹੜਾ ਭਾਣਾ ਨਹੀਂ ਮੰਨਿਆ, ਪਾਣਾ ਕੱਟ ਕੇ ਆਪਣਾ ਪਾਣਾ ਕਰ ਲਿਆ ਵੀ ਇਹਨਾਂ ਕਮਾਲੇ ਨੇ ਇਹਨਾਂ ਛੱਡ ਲੈਣੇ ਜਬ ਲੋਕ ਜਾਣੇ ਮੈਂ ਕੁਛ ਕਰਤਾ ਨਾਨਕ ਕਹਿੰਦਾ ਲਿਖਿਆ ਤਾਂ ਤੇਰੇ ਨਾਲ ਹੈ ਹੁਣ ਹੋਰ ਕੀ ਹੈ ਜਿਹੜਾ ਨਾਲ ਹੈ ਨਾ ਇਹੀ ਜਨਮ ਦਾ ਕਾਰਨ ਜਨਮ ਦਾ ਕਾਰਨ ਤੇਰਾ ਭਰਮ ਹੈ ਕਰਮ ਨਹੀਂ ਹੈ ਜੇ ਕਰਮ ਹੈ ਫਿਰ ਸੋਚ ਹੈ ਜੇ ਕਰਮ ਹੈ ਫਿਰ ਸੋਚ ਹੈ ਤੇਰੀ ਸੋਚ ਹੀ ਤੇਰੇ ਜਨਮ ਦਾ ਕਾਰਨ ਤੇਰੀ ਸੋਚ ਜੇ ਪਰਮੇਸ਼ਰ ਦੀ ਸੋਚ ਅਨੁਸਾਰ ਚੱਲੇ ਭਾਣੇ ਅਨੁਸਾਰ ਚੱਲੇ ਫਿਰ ਜਨਮ ਖਤਮ ਜੇ ਕਿਸੇ ਨੇ ਜਨਮ ਸਮਾਪਤ ਕਰਨਾ ਹੈ ਭਾਣੇ ਚੱਲ ਪੋ ਭਾਣੇ ਚੱਲ ਪੋ ਬਸ ਆਪੇ ਹੀ ਸਮਝ ਆਉਂਦੀ ਜਾਊਗੀ ਸਭ ਕਾਸੇ ਦੀ ਸਮਝ ਆਪੇ ਹੀ ਆ ਜਾਣੀ ਗੁਰਬਾਣੀ ਤਾਂ ਸਿਰਫ ਇਹਨੂੰ ਮਨਾਇਆ ਮਨ ਨੂੰ ਉਦਾਹਰਣਾਂ ਦੇ ਸਾਰਾ ਗਿਆਨ ਕਰਾ ਕੇ ਜੇ ਨਹੀਂ ਛੱਡਦਾ ਨਹੀਂ ਛੱਡਦਾ ਫਿਰ ਉਹਨੂੰ ਸਮਝਿਆ ਵੀ ਨਾ ਛੱਡੇਗਾ ਉਹ ਫਿਰ ਕੀ ਹੋਊਗਾ ਇੰਨਾ ਕੁਛ ਇਕੱਠਾ ਕਰ ਲਏਗਾ ਰਾਜਾ ਵੀ ਬਣ ਜਾਏਗਾ ਫਿਰ ਕੀ ਹੋਊਗਾ ਇੰਨਾ ਧਨ ਇਕੱਠਾ ਕਰ ਲਏਗਾ ਫਿਰ ਕੀ ਹੋਊਗਾ ਉਹ ਦਲੀਲਾਂ ਹੀ ਨੇ ਬਾਕੀ ਛਡਾਉਣ ਵਾਸਤੇ ਹੀ ਹੋਰ ਕੁਛ ਨਹੀਂ ਹੈ ਪਰ ਗੱਲ ਤਾਂ ਇੱਥੇ ਮੁੱਕੀ ਜੋ ਸ਼ੁਰੂ 'ਚ ਗੱਲ ਮੁਕਾਈ ਹੈ ਇਸੇ ਦੀ ਵਿਆਖਿਆ ਲੱਗਦਾ ਇੱਥੇ ਖਤਮ ਕਰਦੀ ਕਹਿ ਕੇ ਦੋਏ ਗੱਲਾਂ ਕਹਿੰਦੇ ਹੁਕਮ ਵਰਜਾਈ ਚੱਲਣ ਕੂੜ ਦੀ ਕੰਧ ਟੁੱਟ ਜੂਗੀ ਵਿਚਾਲੇ ਕੂੜ ਦੀ ਕੰਧ ਜਿਹੜੀ ਵਿਚਾਲੇ ਟੁੱਟ ਜੂਗੀ ਸੱਚਖੰਡ ਚਲੇ ਜਾਓਗੇ ਕੂੜ ਦੀ ਉਹ ਕੰਧ ਵਿਚਾਲੇ ਹੈ ਨਾ ਸੱਚਖੰਡ ਦੇ ਤੁਹਾਡੇ ਵਿਚਾਲੇ ਇਹ ਆਪ ਹੀ ਸਤ ਸਰੂਪ ਹੈ ਵਿਚਾਲੇ ਕੂੜ ਦੀ ਕੰਧ ਉਹ ਟੁੱਟ ਜੂਗੀ ਰਾਹ ਤੁਹਾਡਾ ਪੱਧਰਾ ਹੋ ਜੂਗਾ ਜੇ ਲਿਖਾ ਫਿਰ ਅੱਗੇ ਆਏ ਕਰੋਗੇ ਖਾਣ ਛਾਣ ਕਰੋਗੇ ਹੁਕਮ ਦੇ ਵਿੱਚ ਖਾਣ ਛਾਣ ਹੈ ਨਾ ਲਿਖਾ ਲਿਖੋਗੇ ਪੁੰਨ ਕਰਦਾ ਪਾਪ ਕਰਦਾ ਆਏ ਕਿ ਪਿਛਲਾ ਨਾਲ ਹੈ ਤਾਂ ਫਿਰ ਆਜੂਗਾ ਉਹ ਆਜੂਗਾ ਲਿਖੇ ਦਾ ਕਰਨ ਜਦੋਂ
ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ
ਹੁਕਮੀ ਹੋਵਨ ਆਕਾਰ ਪਿਛਲੀ ਪੌੜੀ ਚ ਲਾਸਟ ਦੀ ਪੰਕਤੀ ਆਈ ਸੀ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ ਨਾਨਕ ਕਹਿੰਦਾ ਰਜਾਈ ਜਿਹੜਾ ਹਾਕਮ ਹੈ ਉਹਦੇ ਹੁਕਮ ਚੱਲਣ ਨਾਲ ਹੀ ਸਚਿਆਰਾ ਹੋਇਆ ਜਾ ਸਕਦਾ ਉਹਦੇ ਹੁਕਮ ਦੇ ਵਿੱਚ ਚੱਲਣ ਨਾਲ ਹੀ ਆ ਜਿਹੜੀ ਪੌੜੀ ਰਹੇਗੀ ਆਖਰੀ ਪੌੜੀ 84 ਲੱਖ ਪੌੜੀ ਚੋਂ ਤਾਂ ਚੜ ਗਿਆ ਅਖੀਰੀ ਜਿਹੜੀ ਪੌੜੀ ਰਹੇਗੀ ਇਹ ਆਰਾਮ ਨਾਲ ਜਿਹਨੇ ਚੜ੍ਹਨਾ ਆਪਣੇ ਘਰ ਜਾਣਾ ਹੈ ਤਾਂ ਇਹ ਪੌੜੀ ਵੀ ਚੜ੍ਹ ਸਕਦਾ ਹੁਕਮ ਦੇ ਵਿੱਚ ਹੀ ਜ਼ਿੰਦਗੀ ਬਤੀਤ ਕਰਨ ਨਾਲ ਅੱਜ ਤੱਕ ਹੁਕਮ 'ਚ ਚੱਲਦਾ ਆਇਆ ਇਹ ਗੜਬੜ ਤਾਂ ਆਦਮੀ ਦੇ ਜਨਮ 'ਚ ਆ ਕੇ ਹੋਈ ਹੈ ਪਿਛਲੇ ਜਨਮਾਂ ਜਿਹੜਾ ਇਹਦਾ ਧਰਮ ਸੀ ਨਾ ਧਰਮ ਇਹ ਕਮਾਉਣ ਆਇਆ ਸੰਸਾਰ 'ਚ ਧਰਮ ਹਰ ਜੂਨੀ 'ਚ ਕਦੋਂ ਦਾ ਰਿਹਾ ਇਹ ਧਰਤੀ ਧਰਮਸਾਲ ਹੈ ਜਦ ਸਾਰੇ ਹੀ ਧਰਮ ਕਮਾਉਂਦੇ ਹੁਕਮ 'ਚ ਚੱਲਣਾ ਧਰਮ ਕਮਾਉਣਾ ਕਿਸੇ ਵੀ ਜੂਨ ਵਿੱਚ ਕਿਸੇ ਵੀ ਜਾਤ ਵਿੱਚ ਕੋਈ ਵੱਖਰੇ ਮਨਮਰਜ਼ੀ ਦਾ ਧਰਮ ਨਹੀਂ ਕਿਸੇ ਨੇ ਬਣਾਇਆ ਸਵਾਏ ਆਦਮੀ ਦੇ ਧਰਮ ਕਿਸੇ ਨੇ ਬਣਾਇਆ ਹੀ ਨਹੀਂ ਆਦਮੀ ਨੇ ਧਰਮ ਬਣਾ ਲਿਆ ਜਿਹੜਾ ਬਣਾ ਲਿਆ ਹੀ ਗੜਬੜ ਬਣਾ ਲਿਆ ਕਰਕੇ ਸੱਚਖੰਡ ਉਹ ਦੱਸਣਾ ਪਿਆ ਵੀ ਇਹ ਧਰਮ ਗਲਤ ਹੈ ਜਿਹੜਾ ਤੁਹਾਡਾ ਬਣਾਇਆ ਧਰਮ ਆ ਜਿਹੜੇ ਧਰਮ ਤੇ ਚੱਲਦੇ ਆਏ ਹੋ ਅੱਜ ਤੱਕ ਸਾਰੇ ਜੀਵ ਚੱਲੇ ਆਉਂਦੇ ਨੇ ਇਹਨੂੰ ਕਹਿੰਦੇ ਛੱਡ ਕੇ ਮਨ ਮਰਜ਼ੀ ਦਾ ਬਣਾ ਲਿਆ ਮਨ ਕੀਆਂ ਮੱਤਾਂ ਮਨ ਮਰਜ਼ੀ ਦੇ ਧਰਮ ਨੇ ਆਪਣੀ ਬੁੱਧ ਹੈ ਜੇਤੀ ਬਣਨ ਤੋਂ ਭਿੰਨ ਭਿੰਨ ਤੋਹੇ ਦੇ ਆਪਣੀ ਮਰਜ਼ੀ ਦਾ ਬਣਾ ਲਿਆ ਬਣਾਇਆ ਤਾਂ ਇਸ ਕਰਕੇ ਤਾਂ ਵੀ ਧਰਮ ਤਾਂ ਹੈਗਾ ਹੋਰ ਐਡੀਸ਼ਨਲ ਬਣਾ ਲਈਏ ਕੁਛ ਜ਼ਿਆਦਾ ਲਾਭ ਹੋਵੇ। ਜ਼ਿਆਦਾ ਲਾਭ ਕਾਹਦਾ ਹੋਜੂਗਾ? ਨਾਮ ਜ਼ਿਆਦਾ ਥੋੜਾ ਨਹੀਂ ਹੁੰਦਾ, ਮੁਕਤੀ ਬਹੁਤੀ ਥੋੜੀ ਨਹੀਂ ਹੁੰਦੀ। ਵੀ ਮੈਨੂੰ ਜ਼ਿਆਦਾ ਹੋ ਜਾਵੇ, ਜਿਹੜਾ ਧਨ ਨਹੀਂ ਉਹਦਾ ਥੋੜਾ ਹੋਜੂਗਾ। ਨਾ ਮੁਕਤੀ ਥੋੜੀ ਬਹੁਤੀ ਹੁੰਦੀ ਹੈ, ਨਾ ਨਾਮ ਥੋੜਾ ਬਹੁਤਾ ਹੁੰਦਾ। ਨਾਮ ਜਿਹਨੂੰ ਮਿਲ ਗਿਆ ਮਿਲ ਗਿਆ, ਉਹਨੂੰ ਕਿਣਕਾ ਹੀ ਕਿਹਾ ਹੈ ਨਾਮ। ਕਿਣਕਾ ਹੈ ਵੀ ਕਿਣਕਾ ਹੀ, ਕੁੱਲ ਗਿਆਨ ਜਿਹਨੇ ਸ੍ਰਿਸ਼ਟੀ ਚ ਹੈਗੇ ਨੇ, ਜੋ ਗਿਆਨ ਰਚਨਾ ਚ ਲੱਗਿਆ ਹੈ, ਹੋਰ ਖੰਡ ਪ੍ਰਬੰਧ ਜਿੰਨੇ ਹੈਗੇ ਨੇ ਸਾਜੇ ਹੋਏ, ਇਹਦੇ ਇਲਾਵਾ ਵੀ ਗਿਆਨ ਵਧੇਰਾ ਜਿਹੜਾ ਪ੍ਰਗਟੇ ਨਹੀਂ ਕੀਤਾ, ਜਿਹਦੀ ਲੋੜ ਹੀ ਨਹੀਂ ਪਈ। ਜਿਹਨਾਂ ਦੀ ਲੋੜ ਪਈ ਸੀ ਉਹਨਾਂ ਉਹਨੇ ਗਿਆਨ ਵਰਤ ਲਿਆ, ਬਾਕੀ ਲੋੜ ਹੀ ਨਹੀਂ ਪਈ। ਇਸ ਕਰਕੇ ਸਾਡਾ ਜਿਹੜਾ ਬ੍ਰਹਮ ਗਿਆਨ ਹੈ ਕਣਕ ਹੀ ਹੈ। ਸਾਨੂੰ ਕਰਨਾ ਚਾਹੀਦਾ ਇੱਕ ਪੌੜੀ ਵਾਸਤੇ ਗਿਆਨ, ਉਨਾ ਹੀ ਹੈ ਸਾਨੂੰ ਲੋੜ, ਆਪਣੇ ਮਤਲਬ ਦੇ ਗਿਆਨ ਦੀ ਲੋੜ ਹੈ। ਆ ਜਿਹੜੀ ਜਮਾਤ ਹੈ ਨਾ ਸਾਡੀ ਰਹਿੰਦੀ ਆਖਰੀ ਪੌੜੀ, ਇਹ ਸਹੀ ਤਰੀਕੇ ਨਾਲ ਜੀਵਨ ਜਿਉਂ ਕੇ ਆਪਣੇ ਘਰ ਕਿਵੇਂ ਵੜਦੀ ਹੈ, ਦਸਵੇਂ ਦੁਆਰ ਦੇ ਬਰਾਬਰ ਖੜੇ ਦਰਵਾਜ਼ਾ ਕਿਵੇਂ ਖੋਲ੍ਹ ਕੇ ਅੰਦਰ ਵੜਜੀ। ਬਾਕੀ ਕਿਸੇ ਜੂਨ ਨੇ ਮਨ ਮਰਜ਼ੀ ਦਾ ਧਰਮ ਚਲਾਇਆ ਨਹੀਂ, ਉੱਥੇ ਖਤਰਾ ਹੈ ਨਹੀਂ। ਖਤਰਾ ਵੀ ਆਦਮੀ ਦੇ ਜੂਨ ਦੇ ਵਿੱਚ ਹੀ ਹੈ। ਪੈਰਲਲ ਧਰਮ ਚਲਾ ਦੇ, ਪੈਰਲਲ ਸੱਚ ਧਰਮ ਤੋਂ ਪੈਰਲਲ ਧਰਮ ਨੇ ਮਨ ਦੇ ਬਣਾਏ ਹੋਏ, ਜਾਂ ਮਨ ਝੂਠਾ ਹੈ, ਮਨ ਤਾਂ ਬਗਾਵਤ ਕਰ ਗਿਆ ਹੈ ਸੱਚਖੰਡ ਦੇ ਖਿਲਾਫ, ਇਹਨੇ ਬਣਾ ਲਏ ਧਰਮ। ਸੱਚਖੰਡ ਦੇ ਅਨੁਸਾਰ ਧਰਮ ਕਿਵੇਂ ਬਣਾ ਲੂ? ਇਹ ਖਿਲਾਫ ਹੀ ਬਣਾਊਗਾ, ਇਹਦੇ ਜਨਮੇ ਖਿਲਾਫ ਵਿੱਚ ਹੋਇਆ ਹੈ ਮਨ ਦਾ। ਮਨ ਦਾ ਤਾਂ ਜਨਮ ਸੱਚ ਦੀ ਖਿਲਾਫਤ ਵਿੱਚ ਹੋਇਆ ਹੋਇਆ। ਮਨ ਜੋ ਧਰਮ ਬਣਾਊ, ਸੱਚ ਅਨੁਸਾਰ ਕਿਵੇਂ ਬਣਾ ਲੂਗਾ? ਇਹਦੇ ਤਾਂ ਜਲਰੇ ਜਲਰੇ ਚ ਝੂਠ ਰਮਿਆ ਹੋਇਆ, ਖਿਲਾਫਤ ਰਮੀ ਹੋਈ ਹੈ। ਇਹਦੀ ਇਹ ਖਿਲਾਫਤ ਛਡਾਉਣੀ ਸੀ। ਜਿਹੜਾ ਹਰੇਕ ਦਾ ਵਿਰੋਧ ਕਰਦਾ, ਮੇਰੀ ਅਕਲ ਬੜੀ ਹੈ, ਇਹੀ ਤਾਂ ਦੁਖਦਾਇਕ ਹੈ, ਇਹੀ ਤਾਂ ਛਡਾਉਣੀ ਸੀ, ਇਹੀ ਗੁਰਬਾਣੀ ਛਡਾਉਣੀ। ਇਹ ਕਿਵੇਂ ਛੁੱਟੂ? ਹੁਕਮ ਰਜਾਈ ਚੱਲੋ। ਮੇਰੀ ਅਕਲ ਤਾਂ ਛੋਟੀ ਹੈ ਜੇ ਮੈਂ ਪਾਣੀ 'ਚ ਚੱਲਾਂ, ਜੇ ਨਹੀਂ ਚੱਲਦਾ ਫਿਰ ਮੇਰੀ ਬੜੀ ਹੈ। ਕਿਉਂ ਨਹੀਂ ਚੱਲਦਾ? ਪਾਣੀ 'ਚ ਮੈਨੂੰ ਕੋਈ ਖਤਰਾ ਹੈ? ਪਾਣੀ 'ਚ ਮੈਨੂੰ ਕੋਈ ਨੁਕਸਾਨ ਹੈ? ਦੋ ਗੱਲਾਂ ਨੇ, ਨੁਕਸਾਨ ਹੈ ਖਤਰਾ, ਤਾਂ ਨਹੀਂ ਚੱਲਦੇ। ਵਰਨਾ ਕੀ ਬਿਮਾਰੀ ਹੈ ਜਿਹੜੀ ਧਰਮ 'ਚ ਮਤਲਬ ਹੈ ਪਰ ਪਾਣੀ 'ਚ ਨਹੀਂ ਚੱਲਦੇ ਲੋਕ? ਕੀ ਬਿਮਾਰੀ ਹੈ? ਸਾਨੂੰ ਪਾਣਾ ਮਿੱਠਾ ਨਹੀਂ ਲੱਗਦਾ। ਦੋ ਕਾਰਨਾਂ ਤੋਂ ਖਿਲਾਫ਼ ਕੋਈ ਕਾਰਨ ਨਹੀਂ, ਖਤਰਾ ਨੁਕਸਾਨ, ਨੁਕਸਾਨ ਵੀ ਖਤਰਾ ਹੀ ਹੁੰਦਾ। ਨੁਕਸਾਨ ਹੋਣਾ ਵੀ ਖਤਰੇ ਦੀ ਗੱਲ ਹੈ, ਆਪਾਂ ਕਹਿੰਦੇ ਨਾ ਬਈ ਇਹਦੇ ਖਤਰਾ ਕੰਮ ਨਹੀਂ ਕਰਨਾ, ਨੁਕਸਾਨ ਹੋ ਜਾਊ। ਉੱਥੋਂ ਹੁਣ ਚੱਕ ਲਿਆ ਪਾਣੀ ਦੀ ਗੱਲ, ਫਿਰ ਅਗਲੀ ਪੌੜੀ ਚੱਕ। ਕਹਿੰਦੇ ਜੇ ਤੁਹਾਨੂੰ ਹੋਵੇ ਨਾ ਭੁਲੇਖਾ ਵੀ ਮੈਂ ਭਾਣੇ ਤੋਂ ਖਿਲਾਫ਼ ਚੱਲ ਸਕਦਾ, ਇਹ ਵੀ ਭੁਲੇਖਾ ਹੀ ਹੈ। ਚੱਲ ਫਿਰ ਵੀ ਨਹੀਂ ਸਕਦੇ, ਚੱਲਣਾ ਚਾਹ ਸਕਦੇ ਹੋ, ਚੱਲਣ ਦੀ ਇੱਛਾ ਰੱਖ ਸਕਦੇ ਹੋ, ਚੱਲ ਨਹੀਂ ਸਕਦੇ। ਬਸ ਆਹ ਨੁਕਤਾ, ਇਹ ਨੁਕਤਾ ਸਮਝ ਆ ਜਾਵੇ। ਇਹੀ ਨੁਕਤਾ ਨਹੀਂ ਸਮਝ ਆ ਰਿਹਾ। ਅਸੀਂ ਭਾਣੇ ਦੇ ਵਿੱਚ ਨਾ ਚੱਲਣ ਦੀ ਇੱਛਾ ਤਾਂ ਪਾਲ ਸਕਦੇ ਹਾਂ, ਪਰ ਚੱਲਣਾ ਭਾਣੇ 'ਚ ਪਊਗਾ। ਭਾਣੇ ਤੋਂ ਵਿਰੁੱਧ ਕਰ ਕੁਛ ਨਹੀਂ ਸਕਦੇ। ਜਿਵੇਂ ਹੁਕਮੀ ਹੋਵਣ
ਆਕਾਰ,
ਆਕਾਰ ਤੁਸੀਂ ਦੇਖੋ ਵੀ ਜਿੰਨੀਆਂ ਸ਼ਕਲਾਂ ਬਣੀਆਂ, ਆਕਾਰ ਬਣੇ ਨੇ, ਜੁਨੀਆਂ ਬਣੀਆਂ ਨੇ, ਸੂਰਜ ਚੰਦ ਜੋ ਵੀ ਕੁਛ ਆਕਾਰ ਤੁਹਾਨੂੰ ਦੀਂਦਾ ਅੱਖ ਨਾਲ, ਇਹ ਉਹਦੇ ਹੁਕਮ ਨਾਲ ਬਣਿਆ ਹੈ। ਤੁਸੀਂ ਬਣਾ ਕੇ ਦੇਖੋ ਕੋਈ ਆਕਾਰ ਆਪਣੀ ਮਰਜ਼ੀ ਦਾ, ਜੀ ਜਾਨ ਹੋਵੇ ਹੁਕਮ ਨਾਲ ਬਣਿਆ ਹੋਇਆ ਆਕਾਰ ਹੈ। ਜੋ ਅਸੀਂ ਜੜ ਵਿੱਚ ਆਕਾਰ ਬਣਾ ਸਕਦੇ ਹਾਂ ਮਨ ਭਾਉਂਦਾ, ਕੋਈ ਡਿਜ਼ਾਈਨ ਬਣਾ ਸਕਦੇ ਹਾਂ, ਨਕਸ਼ਾ ਬਣਾ ਸਕਦੇ ਹਾਂ, ਉਹੋ ਜਿਹਾ ਮਕਾਨ ਬਣਾ ਸਕਦੇ ਹਾਂ, ਪੁਲ ਬਣਾ ਸਕਦੇ ਹਾਂ, ਉਹ 'ਚ ਜਾਨ ਨਹੀਂ ਪਾ ਸਕਦੇ। ਜਾਨ ਵਾਲਾ ਆਕਾਰ ਉਹਦੇ ਬਣੇ ਤੇ ਬਿਨਾ ਨਹੀਂ ਬਣ ਸਕਦਾ, ਜਿੱਥੇ ਜੋਤ ਹੈ ਉਹ ਆਕਾਰ ਬਣਾ ਕੇ ਰੱਖੋ। ਜੜ ਵਸਤੂ ਬਣਾ ਸਕਦੇ ਹਾਂ, ਜੜ ਚੀਜ਼ ਦਾ ਆਕਾਰ ਆਪਣੀ ਮਰਜ਼ੀ ਦਾ, ਘੜਾ ਬਣਾ ਲਿਆ, ਛੋਟਾ ਬਣਾ ਲਿਆ, ਬੜਾ ਬਣਾ ਲਿਆ, ਮੂੰਹ ਜਿਹੋ ਜਿਹਾ ਮਰਜ਼ੀ ਰੱਖ ਲਿਆ, ਭਾਂਡੇ ਬਣਾਉਣੇ ਆ ਤਰ੍ਹਾਂ ਤਰ੍ਹਾਂ ਦੇ, ਜੋ ਮਰਜ਼ੀ ਬਣਾ ਲਓ ਤੁਸੀਂ, ਜੜ ਹੋਊ ਉਹਦੇ 'ਚ ਚੇਤਨਾ ਨਹੀਂ ਹੋਊਗੀ। ਚੇਤਨਾ ਜੋ ਆਕਾਰ ਬਣਾਉਂਦੀ ਬਣਾਉਂਦੀ, ਚੇਤਨਾ ਆਕਾਰ ਜਿਹੜੀ ਸਰੀਰ 'ਚ ਹੈ ਬਣਾਉਂਦੀ, ਉਹਦੇ ਬਾਣੇ 'ਚ ਹੁਕਮ ਨਾਲ ਬਣਾਉਂਦੇ ਅਸੀਂ ਆ, ਕਰਦਾ ਇਹ ਆਪ ਹੈ ਕੰਮ, ਕਰਦਾ ਹੁਕਮ ਅਨੁਸਾਰ, ਕਰਨਾ ਹੁਕਮ ਜੇ ਪੈਂਦਾ ਹੁਕਮੀ ਹੋਵਣ। ਹੁਣ ਸਾਡਾ ਸਰੀਰ ਦਾ ਆਕਾਰ ਜਿਹੜਾ ਹੋਇਆ ਹੁਕਮ ਨਾਲੇ ਹੋਇਆ ਹੋਇਆ, ਕਹਿਣ ਦਾ ਮਤਲਬ ਹੈ ਜਦ ਤੇਰਾ ਆਪਣਾ ਆਕਾਰ ਤੇਰੀ ਮਰਜ਼ੀ ਦਾ ਨਹੀਂ ਬਣਿਆ, ਤੂੰ ਆਪਣੀ ਮਰਜ਼ੀ ਦਾ ਕੀ ਕਰ ਲੈਂਦਾ। ਹੱਥ ਆਕਾਰ ਹੱਥ ਦਾ ਸਾਡੀ ਮਰਜ਼ੀ ਦਾ ਨਹੀਂ ਬਣਿਆ, ਕਿੰਨੀਆਂ ਲੰਮੀਆਂ ਉਂਗਲਾਂ ਨੇ, ਕਿੰਨਾ ਲੰਮਾ ਸਰੀਰ ਹੋਣਾ, ਕਿੰਨਾ ਕੱਦ ਕਾਠ ਹੋਣਾ, ਇਹ ਸਾਡੀ ਮਰਜ਼ੀ ਦਾ ਨਹੀਂ ਹੈ। ਫਿਰ ਸਾਡੀ ਮਰਜ਼ੀ ਹੋਰ ਕਿੱਥੇ ਚੱਲ ਜੂ? ਇਹ ਮਾਇਆ ਦੇ ਵਿੱਚ ਸਾਡੇ ਕੋਲ ਸਰੀਰ ਇਹ ਹੈ ਨਾ, ਇਹ ਤੋਂ ਬਾਅਦ ਇਹ ਮਾਇਆ ਨਾ, ਮਾਇਆ ਜੇ ਮਰਜ਼ੀ ਕਰਦੇ ਹਾਂ ਅਸੀਂ ਆਪਣੀ, ਤੇ ਸਾਡੀ ਮਰਜ਼ੀ ਦਾ ਸਾਨੂੰ ਸਰੀਰ ਵੀ ਨਹੀਂ ਬਣਾ, ਸਰੀਰ ਵੀ ਉਹਨੇ ਆਪਣੀ ਮਰਜ਼ੀ ਦਾ ਬਣਾ ਕੇ ਦਿੱਤਾ, ਇਹਦਾ ਰੰਗ ਰੂਪ ਸ਼ਕਲ ਸੂਰਤ ਸਾਰੀ ਉਹਦੀ ਮਰਜ਼ੀ ਦੀ। ਹੁਕਮੀ ਹੋਵਣ, ਹੁਕਮ ਨਾ ਕਹਿਆ ਜਾਈ, ਪਰ ਇਹੋ ਜਿਹਾ ਹੁਕਮ ਨਹੀਂ ਇਹੋ ਜਿਹਾ ਆਦਮੀ ਅੰਦਰ ਬੋਲ ਕੇ ਸੁਣਾਵੇ, ਬੋਲ ਕੇ ਹੁਕਮ ਜੇ ਮੈਂ ਵਿਆਖਿਆ ਕਰਨੀ ਚਾਹਾਂ ਹੁਕਮ ਨਹੀਂ ਕਹਿੰਦੇ, ਜੇ ਅਸੀਂ ਕਹੀਏ ਨਾ ਹੁਕਮ ਉਹਦਾ, ਆਦਮੀ ਉਹਦਾ ਹੁਕਮ ਕਹਿ ਸਕਦਾ, ਬੋਲਿਆ ਨਹੀਂ ਜਾ ਸਕਦਾ। ਡਾਇਰੈਕਟ ਹੁਕਮ ਜਿਹੜਾ ਸੁਣਦਾ ਨਾ ਬਿਨਾਂ ਕਰਨਾ, ਤੇ ਉਹ ਹੂ ਬੂ ਆਪਣੀ ਜ਼ਬਾਨ ਨਾਲ ਨਹੀਂ ਬੋਲਿਆ ਜਾ ਸਕਦਾ, ਉਵੇਂ ਜਿਵੇਂ ਸਿਗਨਲ ਦੀ ਇੱਕ ਭਾਸ਼ਾ ਹੁੰਦੀ, ਸਿਗਨਲ ਕਰਦੇ ਨਾ ਸਿਗਨਲ ਵਾਲੇ ਇਸ਼ਾਰਾ, ਉਹ ਇੱਕ ਭਾਸ਼ਾ ਹੈ, ਉਹ ਦੂਰ ਖੜਾ ਸਿਗਨਲ ਵਾਲਾ ਸਮਝ ਲੈਂਦਾ ਕੀ ਭਾਸ਼ਾ, ਉਹ ਤਾਂ ਸਿਗਨਲ ਦੀ ਭਾਸ਼ਾ ਹੈ, ਸੰਕੇਤ ਕਰਦਾ ਹੈ ਅੰਦਰ, ਚੇਤਨ ਨਾਲ ਚੇਤਨ ਸਪਰਸ਼ ਕਰਦਾ ਜਿਹਦਾ ਨਹੀਂ ਹੈ, ਸਪਰਸ਼ ਕਰਦਾ ਕੋਈ ਦੱਸ ਜਾਂਦਾ, ਜਿਵੇਂ ਸੁੱਤੇ ਪਏ ਨੂੰ ਅਸੀਂ ਹਲੋਣ ਦੀਏ, ਉੱਠ ਕੇ ਬਹਿ ਗਿਆ, ਬੋਲੇ ਕੁਛ ਨਹੀਂ ਦੱਸਦਾ, ਉਹਨੂੰ ਸੁੱਤੇ ਪਏ ਨੂੰ ਹਲੋਣ ਤਾਂ ਦੱਸਦਾ ਕੁਛ, ਉਹਨੂੰ ਬਜਾਏ ਇਹਦੇ ਉਹਨੂੰ ਜਗਾਈਏ, ਇਹ ਵੀ ਤਾਂ ਭਾਸ਼ਾ, ਟੱਚ ਦੇ ਦੇਣਾ, ਸਪਰਸ਼ ਕਰ ਦੇਣਾ, ਇਹ ਆਪਣੇ ਆਪ 'ਚ ਇੱਕ ਭਾਸ਼ਾ। ਉਹ ਜਿਹੜੇ ਤਾਰਾਂ ਭੇਜਦੇ ਨੇ ਟੈ ਟੱਚੇ ਕਰਦੇ ਨੇ ਨਾ, ਟਿਕ ਟਿਕ ਹੁੰਦੀ ਆ, ਉਹ ਗੱਲ ਸਮਝ ਲੈਂਦੇ, ਬਸ ਸਾਡੀ ਅਸੀਂ ਟਿਕ ਟਿਕ ਕਰ ਸਕਦੇ ਹਾਂ ਕੰਨਾਂ ਨੂੰ ਸੁਣਨ ਵਾਲੀ ਮਾਇਆ 'ਚ, ਮਾਇਆ ਤੋਂ ਪਰੇ ਵਾਲੀ ਟਿਕ ਟਿਕ ਕੰਨਾਂ ਨੂੰ ਨਹੀਂ ਸੁਣਦੀ, ਮਾਇਆ 'ਚ ਨਹੀਂ ਆਉਂਦੀ, ਕੰਨ ਮਾਇਆ ਦੇ, ਮਾਇਆ ਤੋਂ ਪਰੇ ਵਾਲੀ ਟਿਕ ਟਿਕ ਦੇ ਵਿੱਚ ਆਕਾਸ਼ ਦਾ ਇਨਵੋਲਵ ਹੁੰਦਾ, ਥੱਲੇ ਵਾਲੇ ਤੱਤ ਚਾਰੇ ਇਹ ਇਨਵੋਲਵ ਨਹੀਂ, ਕੱਲਾ ਆਕਾਸ਼ ਇਨਵੋਲਵ ਹੁੰਦਾ। ਪਵਨਾ ਬੋਲੇ ਗਗਨ ਗਰਜ, ਗਰਜਨ ਗਗਨ ਤੇ ਬਿਨਾਂ ਨਹੀਂ ਹੁੰਦੀ, ਗਗਨ ਦਾ ਪਾਰਟ ਉਹ ਚ ਹੈ, ਇਸ ਕਰਕੇ ਗਗਨ ਉਹਨੇ ਆਪਣੇ ਕੋਲ ਰੱਖਿਆ, ਗਗਨ ਉਹਨੇ ਤਾਂ ਰੱਖਿਆ ਆਪਣੇ ਕੋਲ ਕੰਟਰੋਲ ਕਰਨ ਵਾਸਤੇ ਸਾਰਿਆਂ ਦਾ, ਇੱਕ ਤਾਂ ਮੈਸੇਜ ਦੇਣ ਵਾਸਤੇ ਆਕਾਸ਼ਬਾਣੀ ਹੈ ਨਾ, ਬਾਣੀ ਦੇਣਾ ਆਕਾਸ਼ਬਾਣੀ ਤਾਂ ਹੀ ਹੈ, ਸੁਣ ਗੱਲਾਂ ਆਕਾਸ਼ ਕੀ, ਪਵਨਾ ਬੋਲੇ ਗਗਨ ਗਰਜੇ, ਗਰਜਨ ਗਗਨ ਤੇ ਬਿਨਾਂ ਨਹੀਂ ਹੋ ਸਕਦਾ, ਸਾਡੀ ਵੀ ਗਰਜਨ ਗਗਨ ਤੇ ਬਿਨਾਂ ਨਹੀਂ ਹੋ ਸਕਦਾ, ਪਾਣੀ 'ਚ ਬੋਲੇ ਆਵਾਜ਼ ਨਹੀਂ ਆਉਂਦੀ, ਬੋਲਿਆ ਨਹੀਂ ਜਾ ਸਕਦਾ, ਪਾਣੀ ਬੁਲਬੁਲਾ ਥੱਲੇ ਹੋਣ ਦਾ ਆਵਾਜ਼ ਉੱਪਰ ਆ ਕੇ ਆਉਂਦੀ, ਗੁੜਗੁੜ ਦੀ ਥੱਲੇ ਨਹੀਂ ਹੁੰਦੀ, ਆਕਾਸ਼ ਜਿਹੜਾ ਹੈਗਾ ਉਹਨੇ ਆਪਣੇ ਕੋਲ ਰੱਖਿਆ। ਹੁਕਮੀ ਹੋਵਣ ਆਕਾਸ਼ ਸਪੇਸ ਹੀ ਹੈ ਨਾ, ਸਪੇਸ ਦੇ ਬਿਨਾਂ ਕਿਸੇ ਚੀਜ਼ ਦਾ ਵਜੂਦ ਨਹੀਂ ਹੋ ਸਕਦਾ। ਜਦ ਉਹਦਾ ਵਜੂਦ ਹੈ ਤਾਂ ਸਪੇਸ ਉਹਦੇ ਕੋਲ ਚਾਹੀਦੀ ਹੈ, ਵਜੂਦ ਹੈ ਉਹਦਾ, ਨਾਮ ਦਾ ਵਜੂਦ ਹੈ। ਇਹ ਗੱਲ ਗਲਤ ਹੈ, ਨਾਮ ਕੋਈ ਲਫ਼ਜ਼ ਨਹੀਂ ਹੈ, ਮੂੰਹ ਕਾ ਕਹਿ ਭਾਉ ਨਹੀਂ ਹੈ ਨਾਮ। ਨਾਮ ਇਹੋ ਜਿਹੇ ਵਜੂਦ ਵਾਲੀ ਚੀਜ਼ ਹੈ ਜਿਵੇਂ ਸਾਡੇ ਕੋਲ ਮੈਟਰ ਹੈ ਬਾਹਰ। ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋਲੇ, ਲੜ ਬਣਿਆ ਹੋਇਆ, ਗੱਠ ਬਣਿਆ ਹੋਇਆ, ਗੱਠ ਬਣਿਆ ਹੋਇਆ, ਗੱਠ ਬਣੇ ਤਾਂ ਕੋਈ ਵਸਤੂ ਬਣੂਗੀ, ਗੱਠ ਗੱਠ ਬਣਿਆ ਹੋਇਆ ਕੋਈ ਵਸਤੂ ਹੈ, ਗਿਆਨ ਵਸਤੂ ਹੈ ਕੋਈ, ਗਿਆਨ ਨਾਲ ਲੋਕਾਂ ਦੇ ਅੰਦਰ ਭਰੇ ਪਏ ਨੇ, ਬੋਲੀ ਜਾਂਦੇ ਨੇ ਲਗਾਤਾਰ ਅੰਦਰ। ਜੇ ਕੁਛ ਹੈ ਜੋ ਵਸਤ ਭਾਂਡੇ ਚ ਪਾਈ ਉਹੀ ਨਿਕਲਦੀ ਹੈ, ਵਸਤ ਕੇ ਨਾ ਜੋ ਵਸਤ ਭਾਂਡੇ ਚ ਪਾਈ ਹੈ ਸੋਈ ਨਿਕਲੇ, ਕਿਆ ਕੋਈ ਕਰੇ ਵਿਚਾਰਾ। ਜਿਹੋ ਜਿਹਾ ਗਿਆਨ ਕਿਸੇ ਦੇ ਅੰਦਰ ਪਾਇਆ ਹੋਇਆ ਉਹੋ ਜਿਹਾ ਗਿਆਨ ਬਾਹਰ ਨਿਕਲਿਆ, ਭਰਮ ਗਿਆਨ ਪਾਇਆ ਹੋਇਆ ਭਰਮ ਗਿਆਨ ਨਿਕਲਿਆ, ਡਾਕਟਰ ਦੇ ਅੰਦਰੋਂ ਡਾਕਟਰੀ ਦਾ ਗਿਆਨ ਨਿਕਲਿਆ। ਜਿਹੋ ਜਿਹਾ ਵੀ ਹੈ ਸੱਚ ਪਾਇਆ ਸੱਚ ਨਿਕਲੂਗਾ, ਝੂਠ ਪਾਇਆ ਝੂਠ ਨਿਕਲੂਗਾ। ਨਾਮ ਵਸਤੂ ਹੈ, ਸੱਚ ਵਸਤੂ ਹੈ, ਸੱਚ ਨੂੰ ਵੱਖਰ ਗਿਆ, ਸੱਚ ਵੱਖਰ ਹੈ, ਵਸਤੂ ਹੈ। ਤੇ ਜਿਹੜੀ ਚੀਜ਼ ਵਸਤੂ ਉਹ ਜਗ੍ਹਾ ਘੇਰਦੀ ਹੈ, ਸਪੇਸ ਘੇਰਦੀ ਹੈ, ਤੇ ਸਪੇਸ ਘੇਰਦੀ ਹੈ, ਸਪੇਸ ਹੀ ਗਗਨ ਹੈ, ਹੋਰ ਕੀ ਹੈ, ਸਪੇਸ ਗਗਨ ਹੈ। ਇਸ ਕਰਕੇ ਗਗਨ ਦਮਾਮਾ ਬਾਜਿਆ ਕਬੀਰ ਗਨ। ਦਮਾਮਾ ਕੀ ਹੈ? ਗਗਨ ਆਪਣੇ ਆਪ ਚ ਦਮਾਮਾ ਹੈ। ਗਰਜਨ ਕਾਹਦੀ ਹੋਣੀ ਹੈ? ਦਮਾਮੇ ਦੀ। ਗਰਜਨ ਕਾਹਦੀ ਹੋਣੀ ਹੈ? ਗਗਨ ਦੀ। ਗਗਨ ਵਿੱਚ ਦਮਾਮਾ ਵੱਜਿਆ ਨਹੀਂ, ਇਹਦੇ ਅਰਥ ਕਰ ਸਕਦੇ ਅਸੀਂ, ਤਾਂ ਦਮਾਮਾ ਕੁਛ ਹੋਰ ਹੈ, ਗਗਨ ਹੋਰ ਹੈ, ਤਾਂ ਦਮਾਮਾ ਕੋਈ ਵਸਰੀ ਵੱਖਰੀ ਗੱਲ। ਗਗਨ ਵੱਡਾ, ਦਮਾਮਾ ਛੋਟਾ, ਇਹ ਵੀ ਗੱਲ। ਜੇ ਗਗਨ ਵਿੱਚ ਦਮਾਮਾ ਵੱਜੇ ਅਰਥ ਕਰਾਂਗੇ, ਫਿਰ ਗਗਨ ਵੱਡਾ, ਦਮਾਮਾ ਛੋਟਾ। ਹੁਕਮ ਸਰਬ ਵਿਆਪੀ ਹੈ, ਗਗਨ ਰੂਪੀ ਦਮਾਮਾ ਵੱਜੇ, ਅਣ ਮੜਿਆ ਮੰਦਲ ਵੱਜਾ। ਗਗਨ ਮੜਿਆ ਹੋਇਆ ਕੁਛ ਨਹੀਂ, ਗਗਨ ਵੱਜਦਾ, ਗਗਨ ਹੈ। ਜਿਵੇਂ ਕਿਸੇ ਢੋਲ ਵਿੱਚ ਗਗਨ ਹੁੰਦਾ ਹੈ, ਆਕਾਸ਼ ਹੁੰਦਾ ਹੈ, ਮੜਿਆ ਹੋਇਆ ਵੱਜਦਾ, ਉਹ ਸਾਨੂੰ ਮੜਨਾ ਪੈਂਦਾ। ਤਾਂ ਜਰਾ ਜਿਹੜਾ ਠੋਸ ਹੋਵੇ ਨਾ ਢੋਲ ਦੇ ਵਿੱਚ, ਪੋਲ ਲਾਵੇ ਫਿਰ ਨਹੀਂ ਵੱਜਦਾ। ਲੱਕੜ ਦੇ ਗੋਲੇ 'ਤੇ ਮੜ ਲਓ, ਸਭ ਕੁਛ ਢੋਲਕਾਂ ਕਰ ਲਓ, ਅੰਦਰ ਪੋਲ ਲਾਵੇ ਫਿਰ ਵਜਾ ਕੇ ਦਿਖਾਓ। ਉਹ ਪੋਲ ਹੈ ਤਾਂ ਹੀ ਵੱਜਦਾ, ਗਗਨ ਅੰਦਰ ਤਾਂ ਹੀ ਵੱਜਦਾ। ਘੜੇ ਨੂੰ ਵਜਾਉਂਦੇ ਨੇ ਲੋਕ, ਖਾਲੀ ਨੂੰ ਭਰੇ ਭਰ ਕੇ ਵਜਾ ਕੇ ਦਿਖਾਓ। ਛੂਛਾ ਘੱਟ ਬੋਲਦਾ, ਖਾਲੀ ਘੜਾ ਹੀ ਬੋਲਦਾ, ਖਾਲੀ ਉਹ ਵੱਜਦਾ। ਪਹਿਲਾਂ ਸਾਰੀਆਂ ਗਈਆਂ ਹੋਈਆਂ ਨੇ, ਹੁਕਮ ਨਾ ਕਹਿਆ ਜਾਈ। ਹੁਕਮ ਆਦਮੀਆਂ ਵਰਗਾ ਹੁਕਮ ਨਹੀਂ ਹੈ, ਜਿਹਨੂੰ ਕੋਈ ਬੋਲ ਰਿਹਾ ਹੋਵੇ ਉਹਦੀ ਇੱਛਾ ਹੀ ਹੁਕਮ। ਇੱਛਾ ਤਾਂ ਬੋਲਣ ਦੀ ਲੋੜ ਨਹੀਂ ਹੁੰਦੀ, ਇੱਛਾ ਨੂੰ ਬੋਲ ਕੇ ਦੱਸ ਸਕਦੇ ਹਾਂ। ਜੇ ਇੱਛਾ ਇੱਛਾ ਹੀ ਰਹੇ, ਬੋਲਣ ਦੀ ਲੋੜ ਕੀ ਹੈ? ਇੱਛਾ ਤਾਂ ਅੰਦਰ ਹੁੰਦੀ ਹੈ, ਇੱਛਾ ਬਾਹਰ ਨਹੀਂ ਹੁੰਦੀ, ਅੰਦਰ ਹੀ ਹੁੰਦੀ ਹੈ। ਸਾਡੇ ਇੱਛਾ ਅੰਦਰਲੀ ਬਾਹਰ ਸਾਨੂੰ ਪ੍ਰਗਟ ਕਰਨੀ ਪੈਂਦੀ ਹੈ, ਤਾਂ ਦੂਏ ਨੂੰ ਪਤਾ ਲੱਗਦਾ। ਉਹਦੀ ਇੱਛਾ ਬਿਨਾਂ ਬਾਹਰ ਗਈ ਪਤਾ ਲੱਗ ਜਾਂਦਾ, ਹੁਣ ਇਹ ਕਿਵੇਂ ਲੱਗ ਜਾਂਦਾ? ਕਿਉਂਕਿ ਆਹ ਜਿਹੜਾ ਸਾਰੀ ਰਚਨਾ ਉਹਦੇ ਅੰਦਰ ਹੈ, ਬਾਹਰ ਤਾਂ ਜਾਵੇ ਜੇ ਬਾਹਰ ਵਾਲੇ ਨੂੰ ਇੱਛਾ ਦੱਸਣੀ ਹੋਵੇ। ਇੱਛਾ ਤਾਂ ਅੰਦਰ ਵਾਲੇ ਨੂੰ ਦੱਸਣੀ ਹੈ, ਅੰਦਰ ਵਾਲੇ ਨੂੰ ਮੈਸੇਜ ਦੇਣਾ, ਇੱਛਾ ਬਾਹਰ ਦੀ ਕੀ ਲੋੜ ਹੈ? ਬਾਹਰ ਦੀ ਇੱਛਾ ਤਾਂ ਸਾਨੂੰ ਤਾਂ ਦੇਣੀ ਪੈਣੀ ਹੈ, ਜਿਹਨੂੰ ਇੱਛਾ ਅਸੀਂ ਪਹੁੰਚਾਉਣੀ ਹੈ, ਜਿਹਨੂੰ ਇੱਛਾ ਦੱਸਣੀ ਹੈ ਸਾਡੀ ਕੀ ਹੈ, ਉਹ ਸਾਡੇ ਤੋਂ ਅਲੱਗ ਬਾਹਰ ਬੈਠਾ ਹੈ। ਅਸੀਂ ਤਾਂ ਉਹਦੇ ਵਿੱਚ ਬੈਠੇ ਹਾਂ, ਵਿੱਚ ਬੈਠੇ ਨੂੰ ਬਾਹਰ ਇੱਛਾ ਪ੍ਰਗਟ ਕਰਨ ਦੀ ਕੀ ਲੋੜ ਹੈ, ਬੋਲਣ ਦੀ ਕੀ ਲੋੜ ਹੈ, ਬਿਨਾਂ ਬੋਲੇ ਸਭ ਕੁਝ ਜਾਣਦਾ, ਸਾਡੇ ਬਿਨਾਂ ਬੋਲੇ ਜਾਣਦਾ, ਸਾਨੂੰ ਬਿਨਾਂ ਬੋਲੇ ਸਭ ਕੁਝ ਜਾਣਾ ਦਿੰਦਾ। ਜੇ ਉਹ ਬਿਨਾਂ ਬੋਲੇ ਸਭ ਕੁਝ ਜਾਣਦਾ ਨਾ, ਅਸੀਂ ਵੀ ਬਿਨਾਂ ਬੋਲੇ ਜਾਣ ਸਕਦੇ। ਉਹੋ ਜਿਹੀ ਆਵਾਜ਼ ਸਾਡੀ ਹੈ, ਜਿਹੋ ਜਿਹੀ ਆਵਾਜ਼ ਸਾਡੇ ਅੰਦਰ ਪੈਦਾ ਹੁੰਦੀ ਹੈ ਨਾ, ਜਿਹਨੂੰ ਉਹ ਜਾਣਦਾ ਬਿਨਾਂ ਬੋਲੇ, ਉਹੀ ਉਹ ਆਵਾਜ਼ ਉਹਦੀ ਹੈ, ਉਹਨੂੰ ਜਾਣਨਾ ਅਸੀਂ, ਉਹਦੀ ਇੱਛਾ ਕੀ ਹੈ, ਉਹੀ ਹੁਕਮ। ਜਿਹੜੀ ਸਾਡੀ ਇੱਛਾ ਸੀ ਜਿਹਨੂੰ ਉਹਨੇ ਜਾਣ ਲਿਆ, ਉਹ ਸਾਡਾ ਹੁਕਮ ਸੀ। ਜਿਹੜੀ ਉਹਦੀ ਇੱਛਾ ਉਹ ਉਹਦਾ ਹੁਕਮ। ਜਿੰਨਾ ਚਿਰ ਸਾਡੇ ਅੰਦਰ ਸਾਡੀ ਇੱਛਾ ਹੈ, ਉਹਨਾਂ ਚਿਰ ਉਹਦੀ ਇੱਛਾ ਜਿਹੜੀ ਹੈ ਉਹਦੀ ਅਸੀਂ ਲਾਪਰਵਾਹੀ ਕਰਦੇ। ਜੇ ਉਹਦੀ ਇੱਛਾ ਅਨੁਸਾਰ ਅਸੀਂ ਚੱਲਣਾ, ਸਾਡੇ ਅੰਦਰ ਇੱਛਾ ਕਿਉਂ ਪੈਦਾ ਹੁੰਦੀ, ਕੀ ਲੋੜ ਹੈ ਇੱਛਾ ਦੀ, ਪੈਦਾ ਕਾਹਦੇ ਵਾਸਤੇ ਅਸੀਂ ਪੈਦਾ ਕਰੀਏ। ਹੋਣਾ ਉਹੀ ਹੈ ਜਿਹੜੀ ਉਹਦੀ ਇੱਛਾ। ਜੇ ਸਾਡੀ ਇੱਛਾ ਉਹਦੀ ਉਹੀ ਹੋਈ, ਉਹਦੀ ਇੱਛਾ ਵੀ ਹੋਈ, ਸਾਡੀ ਵੀ ਹੋਈ, ਫਿਰ ਤਾਂ ਉਹ ਕੰਮ ਜਾਣਾ ਹੋ। ਜੇ ਇੱਛਾ ਉਹਦੀ ਹੋਰ ਹੋਈ, ਸਾਡੀ ਹੋਰ ਹੋਈ, ਉਹ ਕੰਮ ਨਹੀਂ ਆਉਣਾ। ਸਾਨੂੰ ਤਾਂ ਪਤਾ ਨਹੀਂ ਉਹਦੀ ਇੱਛਾ ਕੀ ਹੈ, ਆਪਣੀ ਇੱਛਾ ਪੈਦਾ ਹੀ ਨਹੀਂ ਕਰਨੀ ਚਾਹੀਦੀ। ਜੋ ਅਸੀਂ ਚਾਹੁੰਦੇ ਹਾਂ ਜਦੋਂ ਨਹੀਂ ਹੁੰਦਾ, ਝਟਕਾ ਤਾਂ ਲੱਗਦਾ, ਦੁੱਖ ਤਾਂ ਹੁੰਦਾ। ਅਸੀਂ ਚਾਹੁੰਦੇ ਹਾਂ, ਉਹ ਹੋਇਆ ਨਹੀਂ, ਕਿਉਂ ਉਹ ਨਹੀਂ ਸੀ ਨਾ ਚਾਹੁੰਦਾ ਤਾਂ ਨਹੀਂ ਹੋਇਆ, ਪਰਮੇਸ਼ਰ ਨਹੀਂ ਸੀ ਚਾਹੁੰਦਾ ਤਾਂ ਨਹੀਂ ਹੋਇਆ, ਉਹ ਸਾਨੂੰ ਦੁੱਖ ਹੋਇਆ, ਫਿਰ ਸਾਡਾ ਪੂਰਾ ਨਹੀਂ ਹੋਇਆ ਕੰਮ। ਠੀਕ ਹੈ, ਜੇ ਹੋ ਗਿਆ ਫਿਰ ਕੋਈ ਰੌਲਾ ਹੀ ਨਹੀਂ, ਫਿਰ ਸਾਨੂੰ ਖੁਸ਼ੀ ਹੁੰਦੀ। ਪਰ ਜੇ ਇੱਛਾ ਪੈਦਾ ਹੋਈ ਤਾਂ ਹੀ ਦੁੱਖ ਹੋਇਆ। ਅਸੀਂ ਇੱਛਾ ਨਾਲ ਪੈਦਾ ਕੀ ਕੀਤਾ, ਆਦਮੀ ਇੱਛਾ ਨਾਲ ਦੁੱਖ ਪੈਦਾ ਕਰਦਾ। ਰਿਜ਼ਲਟ ਇਹ ਹੋਇਆ ਕਿ ਜਿੰਨੀਆਂ ਵੀ ਇੱਛਾਵਾਂ ਸਾਡੀਆਂ ਪੈਦਾ ਹੁੰਦੀਆਂ ਨੇ, ਜਿੰਨੀਆਂ ਵੀ ਇੱਛਾਵਾਂ ਅਸੀਂ ਪੈਦਾ ਕਰਦੇ ਹਾਂ ਦੂਜੇ ਲਫ਼ਜ਼ਾਂ 'ਚ, ਓਨਾ ਹੀ ਦੁੱਖ ਪੈਦਾ ਕਰਦੇ। ਇਹ ਹਕੀਕਤ ਹੈ, ਇਹ ਸੱਚ ਹੈ ਗੁਰਬਾਣੀ ਦਾ। ਇੱਛਾਵਾਂ ਦੁੱਖ ਰੂਪ ਨੇ ਸਾਰੀਆਂ। ਵਿਦਵਾਨ ਇਸ ਗੱਲ ਨੂੰ ਨਹੀਂ ਮੰਨ ਸਕਦੇ, ਸੰਸਾਰੀ ਲੋਕ ਇਸ ਗੱਲ ਨੂੰ ਨਹੀਂ ਮੰਨਣਗੇ। ਕਹਿੰਦੇ ਜੇ ਇੱਛਾ ਹੀ ਨਹੀਂ ਕੋਈ ਜਿਉਣ ਦਾ, ਕੀ ਮਤਲਬ? ਬਿਲਕੁਲ ਠੀਕ ਹੈ, ਇਸ ਕਰਕੇ ਜੀਵਨ ਦਾ ਮਤਲਬ ਖਤਮ ਹੁੰਦਾ, ਕਿਉਂਕਿ ਇੱਛਾ ਮਾਰਤੀ ਅਸੀਂ। ਵਰਨਾ ਜੱਗ ਦਾ ਜੀਵਨ ਤੁਹਾਡਾ ਇੱਛਾ ਖਤਮ ਨਹੀਂ ਹੁੰਦੀ ਜਿਉਣ ਦੀ, ਜਿਉਣ ਦੀ ਇੱਛਾ ਹੀ ਤਾਂ ਖਤਮ ਹੁੰਦੀ ਹੈ ਜੇ ਜਿਉਂਦੇ ਜੀ ਇੱਛਾਵਾਂ ਖਤਮ ਕਰ ਲਈਏ। ਦੂਈ ਵਾਰ ਫਿਰ ਕਹਿੰਦਾ ਮੈਂ ਇਸ ਗੱਲ ਨੂੰ, ਜਿਉਣ ਦੀ ਇੱਛਾ ਸਾਡੇ 'ਚ ਹੈ, ਖਤਮ ਕਿਉਂ ਨਹੀਂ ਹੋ ਰਹੀ? ਕਿਉਂਕਿ ਆਪਣੀਆਂ ਇੱਛਾਵਾਂ ਨਹੀਂ ਅਸੀਂ ਖਤਮ ਕੀਤੀ। ਜੇ ਸਾਡੇ ਅੰਦਰ ਇੱਛਾਵਾਂ ਖਤਮ ਹੋ ਜਾਣ, ਜਿਉਣ ਦੀ ਇੱਛਾ ਵਿੱਚ ਹੀ ਖਤਮ ਹੋ ਜਾਣੀ, ਉਹ ਵੀ ਵਿੱਚੇ ਹੈ, ਇੱਛਾਵਾਂ ਵਿੱਚ ਹੀ ਹੈ ਨਾ, ਬਸ ਉਹ ਵਿੱਚ ਹੀ ਖਤਮ ਹੋ ਜਾਣੀ, ਪਤਾ ਹੀ ਨਹੀਂ ਲੱਗਣਾ ਕਦ ਖਤਮ ਹੋ ਗਈ। ਇੱਛਾਵਾਂ ਦਾ ਥੈਲਾ ਫੜਾਤਾ, ਵਿੱਚ ਹੀ ਉਹ ਚਲੀ ਗਈ। ਜੀਵਨ ਦੀ ਇੱਛਾ ਵੀ ਦੁੱਖਾਂ ਦਾ ਕਾਰਨ ਹੈ, ਜੀਵਨ ਹੈ ਦੁੱਖ ਰੂਪ ਹੈ। ਸਭ ਤੋਂ ਵੱਡਾ ਕਾਰਨ ਦੁੱਖਾਂ ਦਾ, ਵੱਡੀ ਜਿਹੜੀ ਜਿਹਚੋਂ ਜੀ ਪੈਦਾ ਹੁੰਦੇ ਨੇ ਦੁੱਖ, ਦੁੱਖਾਂ ਦੀ ਖਾਣ ਕੀ ਹੈ? ਜੀਵਨ ਇੱਛਾ ਦੁੱਖਾਂ ਦੀ ਖਾਣ ਹੈ। ਇਸ ਕਰਕੇ ਕਹਿ ਮਰਨ ਕਬੂਲ। ਮਰਨ ਕਬੂਲ ਦਾ ਮਤਲਬ ਹੈ ਦੁੱਖਾਂ ਤੋਂ ਛੁਟਕਾਰਾ ਪਾ ਲੈ, ਸਾਰੇ ਦੁੱਖਾਂ ਤੋਂ ਛੁਟਕਾਰਾ। ਕੀ ਕਰਨ ਗਿਆ ਸੀ ਗੁਰੂ ਕੋਲ? ਦੁੱਖ ਦੂਰ ਕਰਾਉਣੇ ਗਿਆ ਸੀ। ਕਹਿੰਦੇ ਮਰਨ ਕਬੂਲ, ਨਹੀਂ ਸਮਝਿਆ ਮਰਨ ਕਬੂਲ, ਭੱਜਿਆ ਆਵੇ ਗੁਰੂ ਘਰ, ਮਰਨ ਕਬੂਲ ਕਹਿੰਦਾ, ਬੋਲੀ ਨਹੀਂ ਸਮਝਿਆ, ਭੇਦ ਨਹੀਂ ਸਮਝਿਆ। ਭੇਦ ਇਹ ਭੇਦ ਸੀ ਗੱਲ ਦਾ, ਪੜਿਆ ਨਾ ਹੀ ਭੇਦ, ਪੁੱਜਣ ਵਾਲੀ ਗੱਲ ਸੀ ਵੀ ਮੈਨੂੰ ਮਰਨ ਨੂੰ ਕਿਹਾ, ਕਿਉਂ ਕਿਹਾ? ਕਹਿੰਦਾ ਸਾਰੇ ਹੀ ਦੁੱਖ ਦੂਰ, ਤੂੰ ਤਾਂ ਇੱਕ ਦੋ ਦੱਸੇਗਾ ਮੈਨੂੰ, ਦੁੱਖ ਰਹੇ ਹੀ ਨਾ।